ਆਪਾਂ ਤਾਂ ਇਹੀ ਕਹਿਣਾ ਵੀ ਅਸੀਂ ਕੁਛ ਨੀ ਜਾਣਦੇ ਮਹਾਰਾਜ, ਤੁਸੀਂ ਜਿਵੇਂ ਤਾਰਨਾ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਵੇਂ ਤਾਰਨਾ ਤਾਰ ਦਿਓ। ਨਾਨਕ ਦਾਸ ਸਦਾ ਕੁਰਬਾਨੀ, ਅਸੀਂ ਤਾਂ ਤੁਹਾਡੇ ਤੋਂ ਸਦਾ ਕੁਰਬਾਨ ਹੀ ਜਾਂਦੇ ਹਾਂ, ਕੁਰਬਾਨ ਹੀ ਜਾਂਦੇ ਹਾਂ, ਬਲਿਹਾਰ ਜਾਈਏ। ਇੱਕ ਹੋਰ ਰਹਿ ਗਈ ਪੰਗਤੀ, ਤੁਮ ਤੇ ਹੋਏ ਸੁਆਗਿਆਕਾਰੀ। ਇਹ ਵੀ ਬਹੁਤੇ ਲੋਕ ਕਹਿੰਦੇ ਤੁਮਸੇ ਹੋਏ ਸੁਆਗਿਆਕਾਰੀ, ਇੱਥੇ ਵੀ ਸਹੀ ਬੋਲ ਜਾਂਦੇ ਤੁਮ ਤੇ। ਇਹ ਦੋ ਤੱਤੇ ਯਾਦ ਰੱਖਣੇ, ਤੁਮ ਤੇ ਹੋਏ ਸੁਆਗਿਆਕਾਰੀ, ਉੱਚੇ ਤੇ ਉੱਚਾ ਭਗਵੰਤ। ਇਹ ਬਹੁਤ ਮੈਂ ਇਸ ਗੱਲ ਦੇ ਉੱਤੇ ਕਾਫੀ ਜ਼ੋਰ ਲਾਇਆ ਵੀ ਹਟ ਜਾਣ ਸਾਰੇ ਜਾਣੇ, ਮੈਂ ਬੋਲ ਕੇ ਕਿੰਨੀ ਵਾਰ ਹਟਿਆ, ਫੇਰ ਵੀ ਸੇ ਹੀ ਕਹਿਣਗੇ। ਉਹ ਮੂੰਹ ਦੇ ਉੱਤੇ ਸੇ ਐਸਾ ਚੜਿਆ ਹੋਇਆ, ਉਹ ਉਤਰਦਾ ਹੀ ਨਹੀਂ। ਇਸ ਕਰਕੇ ਇਸ ਚੀਜ਼ ਨੂੰ ਪਕਾਓ, ਬਾਣੀ ਗਲਤ ਕਾਹਨੂੰ ਬੋਲਣੀ ਹੈ। ਉੱਚੇ ਤੇ ਉੱਚਾ ਭਗਵੰਤ, ਤੁਮ ਤੇ ਹੋਏ ਸੁਆਗਿਆਕਾਰੀ। ਇਸ ਤਰ੍ਹਾਂ ਇਹਨਾਂ ਦੋਨਾਂ ਪੰਗਤੀਆਂ ਦੇ ਨਾਲ ਅੱਛੀ ਤਰ੍ਹਾਂ ਪਰਪੱਕਤਾ ਕਰ ਲੈਣੀ। ਮਹਾਰਾਜ ਨੇ ਚਾਰ ਅਸ਼ਟਪਦੀਆਂ ਤੱਕ ਅਮੋਲਕ ਬਖਸ਼ਿਸ਼ ਕੀਤੀ ਹੈ ਆਪਣੇ ਤੇ। ਸੁਖਮਨੀ ਸਾਹਿਬ ਦਾ ਪਾਠ ਤਾਂ ਆਪਾਂ ਰੋਜ਼ ਕਰਦੇ ਹਾਂ, ਪਰ ਆਹ ਜਿਹੜਾ ਟਿਕਾਓ ਮਿਲਦਾ ਇਹ ਉੱਥੇ ਨਹੀਂ ਮਿਲਦਾ। ਇਹ ਜਿਹੜਾ ਸੰਗਤ ਵਿੱਚ ਬਹਿ ਕੇ ਟਿਕਾਓ ਪ੍ਰਾਪਤ ਹੋਣਾ, ਇਹ ਜਿਹੜੇ ਅੰਮ੍ਰਿਤ ਵਰਨ ਸੰਗਤ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਇੱਕ ਇੱਕ ਅੱਖਰ, ਇੱਕ ਪੰਗਤੀ, ਫਿਰ ਉਹਦਾ ਅੱਧਾ ਹਿੱਸਾ, ਫਿਰ ਉਹਦਾ ਇੱਕ ਇੱਕ ਅਰਥ, ਉਹ ਜਿਹੜਾ ਹਿਰਦੇ 'ਚ ਉੱਤਰ ਜਾਣਾ ਨਾ, ਇਹ ਜਦ ਘਰ ਜਾ ਕੇ ਹੁਣ ਸੁਖਮਨੀ ਸਾਹਿਬ ਦਾ ਪਾਠ ਕਰੋਗੇ ਤਾਂ ਫਿਰ ਇਸ ਵਿੱਚ ਬਹੁਤ ਆਨੰਦ ਭਰ ਜਾਣਾ ਹੈ। ਕਿਉਂਕਿ ਟਿਕ ਟਿਕ ਕੇ ਕਰਿਆ ਕਰੋ। ਇੱਕ ਤਾਂ ਜਿਹੜੀ ਕਾਹਲ ਹੈ ਨਾ, ਇਹ ਕਾਹਲ ਨੇ ਆਪਾਂ ਨੂੰ ਖਰਾਬ ਕਰਨਾ ਹੈ। ਜੇ ਮੈਂ ਇਹ ਕਹਿ ਰਿਹਾ ਕਿ ਇੱਕ ਇੱਕ ਪੰਗਤੀ ਦੋ ਦੋ ਵਾਰ ਪੜਿਆ ਕਰੋ, ਲਓ ਤੁਸੀਂ ਕਹੋਗੇ ਇੱਕ ਪਾਠ ਤਾਂ ਮਸਾਂ ਹੁੰਦਾ, ਇਹ ਨਵੇਂ ਹੀ ਕੰਮ ਸ਼ੁਰੂ ਕਰਤਾ ਹੁਣ, ਭਾਈ ਮੈਂ ਕਿਤੇ ਕੁਛ ਲੈਣਾ ਇਹਦੇ 'ਚੋਂ? ਤੁਸੀਂ ਆਨੰਦ ਲੈਣਾ, ਮੈਂ ਤਾਂ ਕਹਿਣਾ ਜੇ ਤੁਸੀਂ ਕਹਿੰਦੇ ਅਸੀਂ ਆਨੰਦ ਲੈਣਾ, ਤਾਂ ਮੈਂ ਕਹਿੰਦਾ ਆਨੰਦ ਤਾਂ ਫਿਰ ਇਸ ਤਰ੍ਹਾਂ ਪ੍ਰਾਪਤ ਹੋਏਗਾ ਵੀ ਇੱਕ ਪੰਗਤੀ ਦੋ ਵਾਰ ਪੜ੍ਹ ਲਓ, ਤਾਂ ਕਿ ਉਹ ਮਨ ਦੇ ਅੰਦਰ ਪੰਗਤੀ ਜਿਹੜੀ ਹੈ ਉਹ ਵੱਸ ਸਕੇ। ਕਾਹਲੀ ਵਿੱਚ ਤਾਂ ਆਪਾਂ ਇੱਕ ਪੰਗਤੀ, ਦੂਜੀ, ਤੀਜੀ, ਚੌਥੀ, ਮਨ ਹਲੇ ਪਹਿਲੀ ਪੰਗਤੀ ਦੀ ਵਿਚਾਰ ਵੀ ਨਹੀਂ ਕਰ ਸਕਿਆ ਕਿ ਆਪਾਂ ਚੌਥੀ ਪੰਗਤੀ ਤੇ ਪਹੁੰਚ ਗਏ ਤੇ ਛੇਤੀ ਛੇਤੀ ਕੰਮ ਮੁਕਾ ਕੇ ਮੈਂ ਪੜ੍ਹ ਲਿਆ। ਬਸ ਸਾਰੀ ਜ਼ਿੰਦਗੀ ਐਂ ਕਰਦੇ, ਮੈਂ ਪੜ੍ਹ ਲਿਆ ਸੁਖਮੀ ਸਾਹਿਬ, ਪੜ੍ਹ ਲਿਆ ਤਾਂ ਠੀਕ ਹੈ ਭਾਈ, ਕੋਈ ਖਾਸ ਗੱਲ ਨਹੀਂ ਕੀਤੀ, ਤੂੰ ਕਿਉਂ ਵਿਚਾਰੇ ਨਹੀਂ? ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਸ ਕਰਕੇ ਇੱਕ ਪੰਗਤੀ ਵਿਚਾਰ ਵੀ ਹੋ ਸਕਦੀ ਮਨ ਚ, ਜਿਵੇਂ ਇੱਕੋ ਹੀ ਪੰਗਤੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਤਾਂ ਮਨ ਨੂੰ ਵਿਚਾਰ ਕਰਨ ਦਾ ਮੌਕਾ ਵੀ ਮਿਲ ਜਾਂਦਾ। ਸਾਰਾ ਨਹੀਂ ਪੜ੍ਹਨਾ, ਤਾਂ ਇੱਕ ਅਸ਼ਟਪਦੀ ਇਸ ਤਰ੍ਹਾਂ ਪੜ੍ਹ ਲਓ, ਤਾਂ ਵੀ ਬਹੁਤ ਫਾਇਦਾ ਹੋ ਜਾਏਗਾ, ਤਾਂ ਵੀ ਬੜੀ ਤਕੜੀ ਦਵਾਈ ਮਿਲ ਜਾਏਗੀ ਆਪਾਂ ਨੂੰ। ਫਿਰ ਆਪਣਾ ਰੂਟੀਨ ਹੀ ਬਣ ਸਕਦਾ, ਜਿਹੜੇ ਦੋ ਪਾਠ ਕਰਦੇ ਉਹਦੇ 'ਤੇ ਮੌਜ ਹੀ ਹੈ, ਇਕੱਠੇ ਦੋ ਪਾਠ ਵੀ ਹੋ ਜਾਣਗੇ, ਨਾਲੇ ਸਮਝ ਵੀ ਆ ਜਾਂਦੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਇੱਕ ਇੱਕ ਵਾਰੀ ਮੂਲ ਮੰਤਰ ਬਾਰੇ ਬੇਨਤੀ ਕੀਤੀ ਸੀ, ਇੱਕ ਓਅੰਕਾਰ ਇੱਕ ਓਅੰਕਾਰ, ਸਤਨਾਮ ਸਤਨਾਮ, ਨਾਲੇ ਤਾਂ ਥੋੜ੍ਹੀ ਵਿਚਾਰ ਕਰਨ ਦਾ ਮੌਕਾ ਮਿਲ ਜਾਂਦਾ, ਨਾਲੇ ਇਸ ਵਿੱਚ ਰਸ ਹੈ, ਰਸ ਵੱਧਦਾ ਹੈ, ਰਸ ਵਾਲੀਆਂ ਚੀਜ਼ਾਂ ਹਨ। ਇਹ ਕਿਸੇ ਪੂਰਨ ਪੁਰਸ਼ ਨੇ ਦੱਸੀਆਂ ਹੋਈਆਂ ਚੀਜ਼ਾਂ ਹਨ ਵੀ ਇਸ ਤਰ੍ਹਾਂ ਕਰਿਆ ਕਰੋ ਜੇ ਮਨ ਨੂੰ ਟਿਕਾਉਣਾ, ਕਿਉਂਕਿ ਮਨ ਜਿਹੜਾ ਇਹ ਸ਼ਰਾਰਤੀ ਹੈ, ਚੰਚਲ ਹੈ, ਚੰਚਲ ਮਨ ਨੂੰ ਟਿਕਾਉਣ ਲਈ ਵੀ ਆਪਾਂ ਨੂੰ ਚੰਚਲ ਚੀਜ਼ ਦੇਣੀ ਪੈਂਦੀ ਪਹਿਲਾਂ ਇਹਨੂੰ, ਕਿ ਇਸ ਨੂੰ ਐਸੇ ਢੰਗ ਨਾਲ ਮਨ ਨੂੰ ਫਸਾਉਣਾ ਹੈ ਕਿ ਕਿਤੇ ਜਾ ਨਾ ਸਕੇ। ਮਨ ਨੂੰ ਇਹ ਗੱਲ ਮਿਲ ਜਾਏਗੀ ਕਿ ਮੈਂ ਇੱਕ ਪੰਗਤੀ ਦੋ ਵਾਰ ਪੜ੍ਹਨੀ ਹੈ, ਲੋ ਮਨ ਨੂੰ ਵੀ ਕੰਮ ਮਿਲ ਗਿਆ, ਹੁਣ ਕਿੱਧਰ ਜਾਏਗਾ, ਭਾਈ ਦੋ ਵਾਰ ਪੰਗਤੀ ਜੋ ਪੜ੍ਹਨੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਪੰਗਤੀ ਨੂੰ ਹੀ ਦੋ ਵਾਰ ਪੜ੍ਹੋ, ਤਾਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਬਖਸ਼ਿਸ਼ ਹੋ ਜਾਏ। ਵਾਰ ਵਾਰ ਤਾਈਓ ਆਪਾਂ ਕਹਿੰਦੇ ਹਾਂ ਵਾਹੇ ਗੁਰੂ
ਵਾਹਿਗੁਰੂ। ਬਖਸ਼ਿਸ਼ਾਂ ਕੀਤੀਆਂ ਹਨ। ਚਾਰ ਅਸ਼ਟਪਦੀਆਂ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਪੂਰਨ ਹੋਈਆਂ ਹਨ। 268 ਅੰਗ ਤੇ ਹੁਣ ਅੱਗੇ ਪੰਜਵੀਂ ਅਸ਼ਟਪਦੀ ਕਿਰਪਾ ਕਰ ਰਹੇ ਨੇ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੁਆਏ, ਨਾਨਕ ਕਹੋ ਨ ਸੀਝੈ ਬਿਨ ਨਾਵੈ ਪਤ ਜਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਸਲੋਕ ਦੇਨ ਹਾਰ ਕਿੰਨਾ ਕੁ ਕੁਛ ਉਹਨੇ ਦਿੱਤਾ ਹੈ, ਇਹਦੇ ਵਿੱਚ ਉਲਟ ਪ੍ਰਸ਼ਨ ਕਰ ਲੈਂਦੇ ਵੀ ਉਹਨੇ ਨਹੀਂ ਕੀ ਦਿੱਤਾ, ਤੈਨੂੰ ਕੀ ਨਹੀਂ ਦਿੱਤਾ ਹੈ ਉਹ ਦੱਸ। ਜਦੋਂ ਸਾਰਾ ਕੁਛ ਜੋ ਵੀ ਅੱਖਾਂ ਨਾਲ ਦਿਖਦਾ ਹੈ, ਸਰੀਰ ਤੋਂ ਲੈ ਕੇ ਤੇਰੇ ਘਰ ਤੱਕ ਦੇ ਸਾਰੇ ਪਦਾਰਥ, ਤਿੰਨਾਂ ਲੋਕਾਂ ਦਾ ਮਾਲਕ, ਬ੍ਰਹਿਮੰਡਾਂ ਨੂੰ ਬਣਾਉਣ ਵਾਲਾ, ਕੀ ਨਹੀਂ ਦਿੱਤਾ ਉਸਨੇ। ਦੇਨ ਹਾਰ ਪ੍ਰਭ ਛੋੜ ਕੈ, ਇੰਨੀ ਸੋਹਣੀ ਧੁੱਪ ਦਿੰਦਾ ਰੋਜ਼, ਚੰਦਰਮਾ ਦੀ ਚਾਨਣੀ ਤੈਨੂੰ ਦਿੰਦਾ, ਤਾਰੇ ਸਮਾਨ ਚ ਲਾਏ ਨੇ, ਨਦੀਆਂ ਬਣਾਈਆਂ ਨੇ, ਪਹਾੜ ਬਣਾਏ ਨੇ, ਫਲਾਂ ਦਾ ਅੰਤ ਨਹੀਂ ਛੱਡਿਆ, ਸਬਜ਼ੀਆਂ ਦਾ, ਸਰੀਰ ਸੋਹਣਾ, ਰਿਸ਼ਤੇਦਾਰ, ਬਾਲ ਬੱਚੇ, ਪੈਸਾ ਟਕਾ, ਹਰ ਚੀਜ਼ ਦਿੱਤੀ ਜਿਹਨੇ, ਉਹਨੂੰ ਛੱਡ ਕੇ ਲੱਗ ਹੈ ਆਨ ਸੁਆਏ। ਵਾਹਿਗੁਰੂ ਨੂੰ ਛੱਡ ਕੇ ਤਾਂ ਹੋਰ ਹੀ ਸਵਾਦਾਂ ਚ ਲੱਗ ਪਿਆ ਹਾਂ, ਹੋਰ ਹੀ ਪ੍ਰਯੋਜਨਾ ਵਿੱਚ ਲੱਗ ਪਿਆ ਹਾਂ। ਜਿਹੜਾ ਤਾਂ ਦਿੰਦਾ ਹੈ ਸਾਰਾ ਕੁਛ, ਉਹਨੂੰ ਛੱਡ ਦਿੱਤਾ ਹੈ, ਅਤੇ ਜਿੱਥੇ ਕੁਛ ਵੀ ਨਹੀਂ ਮਿਲਦਾ ਉੱਥੇ ਟੱਕਰਾਂ ਮਾਰਦਾ ਹੈ। ਮਹਾਰਾਜ ਜੀ ਕਹਿੰਦੇ ਜਿਹਨੇ ਸਭ ਕੁਛ ਦਿੱਤਾ ਉਸ ਨਾਲ ਜੁੜ। ਜੇ ਤੂੰ ਕਹੇ ਕਿ ਇਹਨੂੰ ਛੱਡ ਕੇ ਮੇਰਾ ਹੋਰ ਕਿਤੇ ਕਲਿਆਣ ਹੋ ਜਾਏਗਾ, ਨਾਨਕ ਕਹੂ ਨਾ ਸੀਝਈ, ਹੋਰ ਕਿਤੇ ਵੀ ਕਿਸੇ ਥਾਂ ਦੇ ਉੱਤੇ ਵੀ ਤੇਰੀ ਕਲਿਆਣ ਨਹੀਂ ਹੋਣੀ। ਜੇ ਤੂੰ ਕਹੇਗਾ ਕਿ ਮੈਂ ਹੋਰ ਕਈ ਪ੍ਰਕਾਰ ਦੇ ਯਤਨ ਕਰ ਲਾਂ, ਕਰਮ ਧਰਮ ਕਰ ਲਵਾਂ, ਮੈਂ ਇਸ ਤਰ੍ਹਾਂ ਕਰ ਲਾਂ, ਉਸ ਤਰ੍ਹਾਂ ਕਰ ਲਾਂ, ਸ਼ਾਇਦ ਮੈਂ ਪਹਿਲਾਂ ਪਹੁੰਚ ਜਾਵਾਂਗਾ। ਨਾਮ ਨੂੰ ਛੱਡ ਕੇ ਜੇ ਤੂੰ ਕਹੇ ਕਿ ਮੈਂ ਇੱਧਰ ਉੱਧਰ ਭਟਕ ਕੇ ਪਹਿਲਾਂ ਅਵਸਥਾ ਦਾ ਮਾਲਕ ਬਣ ਜਾਵਾਂਗਾ। ਮਹਾਰਾਜ ਕਹਿੰਦੇ ਨਾਮ ਨੂੰ ਛੱਡ ਕੇ ਕਲਯੁਗ ਦੇ ਵਿੱਚ ਤੂੰ ਜਿਹੜਾ ਵੀ ਕਰਮ ਕਰੇਗਾ, ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾਂ ਜਿਹੜਾ ਕੰਮ ਕਰਾਂਗੇ ਉਹ 'ਚ ਆਪਣੀ ਇੱਜ਼ਤ ਖਰਾਬ ਹੀ ਹੋਣੀ ਹੈ। ਬਾਕੀ ਸਾਰੇ ਕੰਮਾਂ ਨੂੰ ਕਰਕੇ ਵੀ ਭਾਵੇਂ ਦੇਖਣਾ, ਪ੍ਰੈਕਟੀਕਲ ਵੀ ਆਪਣਾ ਕਰ ਲਓ, ਪਰ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਇੱਜ਼ਤ ਖਰਾਬ ਹੀ ਹੁੰਦੀ। ਇਸ ਕਰਕੇ ਦੇਣ ਹਾਰ ਵਾਹਿਗੁਰੂ ਨੂੰ ਨਾ ਛੱਡ, ਨਾ ਉਹਦੇ ਨਾਮ ਨੂੰ ਭੁੱਲ, ਬਸ ਧੰਨਵਾਦ ਕਰ, ਰਾਤ ਦਿਨ ਧੰਨਵਾਦ ਕਰ ਵਾਹਿਗੁਰੂ ਦਾ, ਸ਼ੁਕਰ ਹੈ। ਸੋ ਇਸ ਕਰਕੇ ਮਹਾਰਾਜ ਨੇ ਜਿਵੇਂ ਬਚਨ ਕੀਤਾ ਕਿ ਵਾਹਿਗੁਰੂ ਦਾ ਹਰ ਵਕਤ ਸ਼ੁਕਰ ਕਰੋ। ਭਾਈ ਵੀਰ ਸਿੰਘ ਜੀ ਨੇ ਬਹੁਤ ਲਿਖਿਆ ਕਿ ਹੋਰ ਕੁਛ ਨਾ ਬਣ ਆਵੇ ਤਾਂ ਇੰਨਾ ਜ਼ਰੂਰ ਆਖੋ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ, ਵਾਹਿਗੁਰੂ ਤੇਰਾ। ਇਹ ਪ੍ਰਸ਼ਾਦਾ ਛੱਕ ਕੇ, ਪਾਣੀ ਪੀ ਕੇ, ਕੱਪੜੇ ਪਹਿਨ ਕੇ, ਕੰਮ ਕਾਰ ਕਰਕੇ ਇੰਨਾ ਤਾਂ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਸਵੇਰ ਤੋਂ ਸ਼ਾਮ ਤੱਕ ਥੈਂਕ ਯੂ ਕਰਦਿਆਂ ਬੰਦੇ ਦਾ ਮੂੰਹ ਥੱਕ ਜਾਂਦਾ, ਲੋਕਾਂ ਨੂੰ ਐਵੇਂ ਹੀ ਮਾੜੀ ਜਿਹੀ ਗੱਲ 'ਤੇ ਥੈਂਕ ਯੂ ਕਰ ਦੇਣਗੇ ਅਗਲੇ ਦਾ। ਜਿਹਨੇ ਸਾਰਾ ਕੁਛ ਦਿੱਤਾ ਉਹਦਾ ਕਦੇ ਥੈਂਕ ਯੂ ਕੀਤਾ ਹੀ ਨਹੀਂ, ਉਹਨੂੰ ਨਹੀਂ ਕਹਿੰਦਾ ਤੇਰਾ ਸ਼ੁਕਰ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ, ਸੱਚੇ ਪਾਤਸ਼ਾਹ ਸਾਨੂੰ ਗਰੀਬਾਂ ਨੂੰ ਆਪਨੇ ਬਹੁਤ ਬਖਸ਼ਿਸ਼ ਕੀਤੀ। ਕੋਈ ਪੁੱਛਦਾ ਨਹੀਂ ਸੀ ਹੁੰਦਾ ਆਪਾਂ ਨੂੰ, ਇਹ ਪਿਛਲੇ ਸਮੇਂ ਚਲੇ ਜਾਓ, ਆਪਾਂ ਨੂੰ ਕੋਈ ਨਹੀਂ ਸੀ ਪੁੱਛਦਾ ਹੁੰਦਾ, ਸ਼ੂਦਰ ਕਹਿ ਕੇ ਲੋਕ ਬੁਲਾਉਂਦੇ ਹੁੰਦੇ ਸੀ। ਕੋਈ ਪੁੱਛਦਾ ਸੀ ਆਪਣੇ ਵੱਡਿਆਂ ਵਡੇਰਿਆਂ ਨੂੰ ਅੱਜ ਤੋਂ 540 ਸਾਲ ਪਹਿਲਾਂ, ਇਹ ਤਾਂ ਜਦ ਦੇ ਗੁਰੂ ਨਾਨਕ ਦੇਵ ਜੀ ਆਏ ਨੇ ਉਦੋਂ ਦੀ ਆਪਣੇ 'ਤੇ ਕਿਰਪਾ ਹੋਈ ਆ, ਆਪਣੇ ਸਿਰ 'ਤੇ ਦਸਤਾਰ ਆਈ ਹੈ, ਇਹ ਦਸਤਾਰ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਆਪਾਂ ਨੂੰ। ਇਹ ਘਰ, ਇੱਜ਼ਤ, ਮਾਣ, ਸਤਿਕਾਰ, ਇਹ ਸਰਦਾਰੀਆਂ, ਇਹ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਨੇ। ਅਸ਼ਟਪਦੀ 8 ਪੌੜੀਆਂ ਉਚਾਰਨ ਕਰਨਗੇ। 10 ਵਸਤੂ ਲੇ ਪਾਛੈ ਪਾਵੈ, ਲੇਹ ਨੂੰ ਇੱਕ ਲਾਂ ਲੱਗੀ ਹੋਈ ਹੈ, ਇਸ ਕਰਕੇ ਇਹ ਲੇਹ ਹੈ। ਪਾਛੈ ਪਾਵੈ ਨੂੰ ਦਲਾਈਆਂ ਹਨ, या हौली हौली पाठ करदे अपनिया लावां दलावां विच सुधार लियाओ, गुरु दीयां खुशियां प्राप्त करो शुद्ध बाणी पढ़ के। महाराज कहिंदे इह इंसान दस चीजां भी लै लैंदा परमात्मा तों, हजारां चीजां भी लै लैंदा है, उहनां नूं तां भुला छड्दा मैं लईआं ही नहीं। जिहड़ा इह कहिंदा मैनूं परमात्मा ने की दित्ता है, धरती नूं इह सब तों वड्डा बोझ लगदा। धरती ताइयों डोलदी है, यह कहती है किरत कणा का बोझ है मेरे उत्ते। माता दे उदर विच तेरी पालना कीती, तैनू सुआस दिते, तैनू इन्ना कुछ दिता, जद बोलन लग पिया तां यही अखर कहिंदा रब ने मैनू की दिता है, इस दिन लई पैदा कीता सी तैनू। महाराज कहिंदे दस चीजां लैके भुल जाना है, जे एक चीज नहीं भी दित्ती वाहेगुरु ने तां एक बस्त कारण बिखोट गवावै। खोट हुंदी खोटापुणा, बिखोट हुंदी शुद्धता। प्रेम बनिया होया, प्यार बनिया होया, शुद्धता बनी हुई है। एक चीज करके घरे रुस के बह गया भी रब ने सानू मुंडा नहीं दिता, बाकी तो सारा कुछ दिता ना। जे मुंडे दिते ने फिर रुस के बह गया, मैनू रब ने माया नहीं दिती। माया दे दिती फिर एक गल दे होर रुस के बैठ गया, मैनू रब ने आ नहीं दिता। हुण सारियां चीजां सारियां नूं नहीं मिलदियां, एक अद्धी कमी तां कोई ना कोई रह ही जांदी विच। ये इंसान जिहड़ा है ये सारियां चीजां नूं छड के एक चीज नूं पकड़दा कि मैनू फलानी चीज नहीं दिती परमात्मा ने। सो हुण महाराज जी कहिंदे ने कि एक चीज करके अपनी शुद्धता गवा लई इसने, प्रेम तोड़ लिया है। महाराज कहने तैनू पता परमात्मा दे अंदर किन्नी शक्ति है, एक भी ना दे दस भी हिर ले, नुकसान करा लेगा तू अपना। एक चीज करके रुस के घरे बैठ गया है, बाणी छड़ दिती है, सिमरन करना छड़ दिता, सेवा करनी छड़ दिती। महाराज कहने जदों तू बिल्कुल ही छड़ जाएगा फिर दस चीजा भी जिहड़ी दित्तियां वह भी वापस लै लैनियां उसने, फिर तैनू कुछ भी नहीं मिलना है। तो मूढ़ा कहो कहां करे, तां दसो ये कहने मूर्ख की करेगा फिर, इस तरह रुस रुस के नहीं बैठी दा। कोई नहीं, यह है जब मन नू पहले ही बनाओ कि कोई नहीं, जे एक चीज नहीं भी मिलेगी तां भी कड़ी गल है, एक चीज तो छड ही लिया करो। सौ चो सौ नंबर नहीं लईदे हुंदे, सौ नंबर तो आउंदे ही नहीं, दो चार तो घट ही हुंदे ने, अद्धा नंबर भी घट हुंदा कई बार, एक भी घट हो सकता, पांच नंबर भी घट हो सकते हैं। सो इस करके परमात्मा नाल ही रुसना। जे महाराज कहते भाई ये तेरे हले कर्मां च है नहीं, सत बचन कहो महाराज नूं, ये ना कहो कि मैनू दिता ही नहीं। जिस ठाकुर स्यों ना ही चारा, जिस वाहिगुरु दे अगे साडा कोई जोर नहीं है, जिहदे अगे कोई चारा नहीं चलता अपना, उत्थे नाले चारा चलाउणा भी नहीं आपां ने। एक ही गल करो, ताको की जय सद नमस्कार, मत्था टेको, हो सकदा दयाल हो जाण। इन्हां दी दयालता दा ढंग ही निराला है। निम्रता च भाई आदम नूं महाराज कहण लगे चौथे पातशाह, आई आदम तेरे कर्मां च पुत्तर नहीं है, सौ जन्म पिछे सौ जन्म अगे तक भी नहीं है। भाई आदम चुप करके खड़ा, उन्हें कोई किंतु परंतु नहीं किया, जे वो कर दिंदा तो उहदा नुकसान हो जाता। वो जिहड़ा चुप करना है ना, इसे चुप विच ही सारा कुछ मिल जाता है। चुप कर गया, हाथ जोड़ के खड़ा, महाराज नूं उहदी दीनता ते तरस आ गया, बेचारा इन्नी सेवा भी कीती है, असीं पुछिया भी है की लैना है, जो मंगिया सो इहदे जन्म कर्मां विच नहीं है। ਤਾਂ ਉਹਦੇ ਲਈ ਸਤਿਗੁਰੂ ਮਹਾਰਾਜ ਸਪੈਸ਼ਲ ਕਿਰਪਾ ਕਰਦੇ ਨੇ, ਫਿਰ ਜਿਹੜੀ ਖਾਸ ਮਹਾਰਾਜ ਨੇ ਫਿਰ ਅਸਲ ਵਿੱਚ ਉਹ ਜਿਹੜਾ ਭਾਈ ਭਗਤੂ ਸੀ ਉਹ ਮਹਾਰਾਜ ਦੇ ਗ੍ਰਹਿ ਵਿਖੇ ਆਉਣਾ ਸੀ। ਮਹਾਰਾਜ ਨੇ ਆਪਣਾ ਪੁੱਤਰ ਭਾਈ ਆਦਮ ਨੂੰ ਦੇ ਦਿੱਤਾ, ਆਖੋ ਸਤਨਾਮ ਸ੍ਰੀ। ਸਤਿਗੁਰੂ ਕੋਲੋਂ ਦੇ ਦਿੰਦੇ ਨੇ। ਮਹਾਰਾਜ ਕਹਿੰਦੇ ਜੇ ਜ਼ੁਬਾਨ ਚੁੱਪ ਰੱਖੇਗਾ ਨਾ ਤਾਂ ਸੌ ਸੁੱਖ ਲਏਗਾ, ਤੇ ਜੇ ਅੱਗੋਂ ਬੋਲੇਗਾ ਤਾਂ ਕੁਛ ਵੀ ਨਹੀਂ ਮਿਲਣਾ, ਤੇਰੀ ਦੀਨਤਾ ਤੇ ਦਿਆਲਤਾ ਹੋਣੀ ਹੈ। ਤੋ ਮਹਾਰਾਜ ਜੀ ਕਹਿੰਦੇ ਨੇ ਬਸ ਮੱਥਾ ਟੇਕੀ ਜਾ, ਚੁੱਪ ਕਰਕੇ ਆਈ ਜਾ, ਦਿਖਦਾ ਸਾਰਾ ਕੁਛ ਹੀ ਸੱਚੇ ਪਾਤਸ਼ਾਹ ਨੂੰ। ਸੋ ਦਿਖਦੇ ਦੀ ਗੱਲ, ਇੱਕ ਵਾਰੀ ਕੋਈ ਸਿੰਘ ਬੜੀ ਚੜ੍ਹਦੀ ਕਲਾ ਵਾਲਾ ਸਿਮਰਨ ਭਜਨ ਵਾਲਾ ਸੀ, ਉਹ ਤੁਰਿਆ ਜਾਵੇ ਉੱਥੇ ਇੱਕ ਨਾ ਬੜਾ ਬਿਮਾਰ ਜਿਹਾ ਬਲਦ ਡਿੱਗਿਆ ਪਿਆ, ਬੈਲ। ਉਹ ਖੜ ਕੇ ਸੋਚਣ ਲੱਗ ਪਿਆ ਵੀ ਇਹਨੂੰ ਕਿੰਨਾ ਹੈ, ਮੈਂ ਅਰਦਾਸ ਹੀ ਕਰਦਿਆਂ ਇਹਦੀ ਵੀ ਵਿਚਾਰਾ ਠੀਕ ਹੋ ਜਾਏ। ਤਾਂ ਮਹਾਰਾਜ ਉਹਨੂੰ ਕਹਿੰਦੇ ਇਹ ਮੈਨੂੰ ਨਹੀਂ ਦਿਖਦਾ ਪਿਆ, ਤੈਨੂੰ ਜ਼ਿਆਦਾ ਦਿਖਦਾ ਹੈ, ਜਿਹੜਾ ਬਲਦ ਬਿਮਾਰ ਹੋ ਕੇ ਡਿੱਗਿਆ ਪਿਆ ਵੀ ਤੈਨੂੰ ਹੀ ਦਿਖਦਾ ਹਨਾ, ਸਾਨੂੰ ਨਹੀਂ ਦਿਖਦਾ, ਅਸੀਂ ਨਹੀਂ ਠੀਕ ਕਰ ਸਕਦੇ ਇਹਨੂੰ, ਇਹਦੀਆਂ ਅਰਦਾਸਾਂ ਲਈ ਸੋਚੀ ਜਾਂਦਾ। ਮਹਾਰਾਜ ਕਹਿੰਦੇ ਇਸ ਨੇ ਪਿਛਲੇ ਜਨਮ ਦੇ ਵਿੱਚ ਬੜੇ ਗੁਨਾਹ ਕੀਤੇ ਨੇ, ਇਹਨੂੰ ਅਸੀਂ ਉਹ ਸਜ਼ਾ ਦੇ ਰਹੇ, ਇਹਦੀ ਅਰਦਾਸ ਨਹੀਂ ਕਰਨੀ ਹੈ। ਸੋ ਇਸ ਕਰਕੇ ਬਾਬਾ ਹਰਨਾਮ ਸਿੰਘ ਜੀ ਨੇ ਇੱਕ ਵਾਰ, ਕੋਈ ਦੋਸਤ ਮਿੱਤਰ ਸੀ, 20 ਸਾਲ ਦੀ ਉਮਰ ਸੀ ਉਦੋਂ, ਕਹਿੰਦੇ ਮੈਂ ਅਰਦਾਸ ਕਰਤੀ ਕਿ ਇਹ ਠੀਕ ਹੋ ਜਾਏ। ਉਹ ਕਿੰਨਾ ਚਿਰ ਮੰਜੇ ਤੋਂ ਨਹੀਂ ਸੀ ਉੱਠਿਆ, ਬਿਮਾਰ ਬੜਾ ਸੀ, ਉਹ ਠੀਕ ਹੋ ਗਿਆ। ਕਹਿੰਦੇ ਜਦ ਮੈਂ ਤੁਰਿਆ ਵਾਂ ਆਪਣੇ ਪਿੰਡ ਨੂੰ ਖੇਤਾਂ ਦੇ ਵਿੱਚ ਦੀ, ਤਾਂ ਇੱਕਦਮ ਉਦੋਂ ਹੀ ਪਤਾ ਲੱਗਿਆ ਜਦੋਂ ਪੁੱਠਾ ਹੋ ਕੇ ਡਿੱਗ ਪਿਆ ਮੈਂ। ਕਹਿੰਦੇ ਜਦ ਮੈਂ ਥੱਲੇ ਡਿੱਗਿਆ ਤਾਂ ਉੱਪਰ 4-5 ਸਿੰਘ ਖੜ੍ਹੇ, ਵੱਡੇ ਵੱਡੇ ਕੱਦਾਂ ਵਾਲੇ, ਕਹਿੰਦੇ ਅਰਦਾਸਾਂ ਕਰਦਾ, ਦੱਸੀਏ ਤੈਨੂੰ ਪਤਾ, ਤੈਨੂੰ ਪਤਾ ਉਹਨੇ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਨਿੰਦਿਆ ਕੀਤੀ ਹੈ, ਅਸੀਂ ਉਹਨੂੰ ਮੰਜੇ 'ਤੇ ਲੰਮਾ ਪਾ ਕੇ ਕਰਨਾ ਸੀ ਸਿੱਧਾ, ਅਤੇ ਤੂੰ ਉੱਥੇ ਅਰਦਾਸਾਂ ਕਰੀ ਜਾਂਦਾ। ਫਿਰ ਬਾਬਾ ਜੀ ਕਹਿੰਦੇ ਮੈਂ ਹੱਥ ਜੋੜੇ ਮੈਂ ਅੱਗੇ ਤੋਂ ਨਹੀਂ ਕਰਦਾ ਜੀ ਅਰਦਾਸ। ਉਹ ਸ਼ਹੀਦ ਸਿੰਘ ਸੀ ਸਾਰੇ ਹੀ, ਫਿਰ ਇਹ ਗੁੱਸਾ ਵੀ ਕਰਦੇ ਆ, ਅਰਦਾਸ ਵੀ ਬੜੇ ਤਰੀਕੇ ਨਾਲ ਕਰਨੀ ਪੈਂਦੀ ਹੈ, ਐਂ ਨਹੀਂ ਕਿ ਸਿੱਧੇ ਹੀ ਖੜ੍ਹੇ ਹੋ ਜਾਓ ਜੀ ਆਹ ਕਰਿਓ ਜੀ ਠੀਕ ਇਹਨੂੰ। ਬਾਬਾ ਜੀ ਪਹਿਲਾਂ ਜਦੋਂ ਅਰਦਾਸ ਕਰਦੇ ਹੁੰਦੇ ਸੀ ਨਾ, ਅਸੀਂ ਕਈ ਵਾਰ ਉਹਨਾਂ ਨੂੰ ਦੇਖਿਆ, ਬਾਬਾ ਜੀ ਆ ਮੇਰੀ ਅਰਦਾਸ ਕਰ ਦਿਓ, ਅੱਛਾ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈ ਲਈਏ ਪਹਿਲਾਂ। ਦੇਖੋ ਪਹਿਲਾਂ ਮਹਾਰਾਜ ਤੋਂ ਅਰਦਾਸ ਦੀ ਵੀ ਆਗਿਆ ਲੈਂਦੇ ਸੀ, ਜੇ ਹੁਕਮਨਾਮਾ ਆ ਗਿਆ ਗੁਰਪੂਰੈ ਕਿਰਪਾ ਧਾਰੀ ਜਾਂ ਕਿਰਪਾ ਵਾਲਾ ਹੁਕਮਨਾਮਾ, ਅੱਛਾ ਭਾਈ ਮਹਾਰਾਜ ਨੇ ਆਗਿਆ ਦੇ ਤੀ ਅਰਦਾਸ ਦੀ। ਜੇ ਆ ਗਿਆ ਹਮੰਦਲੇ ਅੰਧ ਬਿਖੇ ਬਿਖਰਾਤੇ ਜਾਂ ਕੋਈ ਐਸਾ, ਨਾ ਭਾਈ ਮਹਾਰਾਜ ਨੇ ਕਿਹਾ ਨਹੀਂ ਮੈਨੂੰ, ਨਾ ਮੈਂ ਨਹੀਂ ਤੇਰੀ ਅਰਦਾਸ ਕਰ ਸਕਦਾ, ਮੈਨੂੰ ਹੁਕਮ ਨਹੀਂ ਹੈ। ਮੈਂ ਵੀ ਪੁੱਛਿਆ ਸੀ ਤੁਸੀਂ ਕਿਵੇਂ ਪਛਾਣਦੇ ਹੋ, ਤੁਹਾਨੂੰ ਮਹਾਰਾਜ ਨੇ ਹਾਂ ਕੀਤੀ ਕਿ ਨਾ ਕੀਤੀ। ਕਹਿੰਦੇ ਮੈਂ ਬਚਪਨ ਤੋਂ ਇੱਕ ਟੇਕ ਰੱਖੀ ਹੋਈ ਹੈ ਵੀ ਜੇ ਤਾਂ ਹੁਕਮਨਾਮਾ ਕਿਰਪਾ ਭਰਿਆ ਆ ਜੇ ਤਾਂ ਠੀਕ ਹੈ, ਫਿਰ ਤਾਂ ਮੈਨੂੰ ਆਗਿਆ ਹੈ। ਜੇ ਆ ਜੇ ਇਸ ਤਰ੍ਹਾਂ ਦਾ ਹੁਕਮਨਾਮਾ ਤਾਂ ਕਹਿੰਦੇ ਮੈਂ ਫਿਰ ਨਾ ਕਰਨਾ। ਕਹਿੰਦੇ ਮੇਰਾ ਇਸ ਤਰ੍ਹਾਂ ਹੀ ਬਚਪਨ ਤੋਂ ਹੀ ਲੈ ਕੇ ਰੂਟੀਨ ਬਣਿਆ ਹੋਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਕੁਛ ਵਾਹਿਗੁਰੂ ਨੇ ਦਿੱਤਾ ਹੈ ਉਹ ਪਹਿਲਾਂ ਹੀ ਮਸਤਕ 'ਤੇ ਲਿਖਿਆ ਹੋਇਆ ਆਪਣੇ। ਤੇਰਾ ਕੰਮ ਤਾਂ ਹੈ ਭਜਨ ਪਾਠ ਕਰੀ ਜਾ ਕਰੀ ਜਾ, ਜੋ ਕੁਛ ਕਰਨਾ ਉਹਨੇ ਆਪੇ ਹੀ ਕਰ ਦੇਣਾ। ਅਸਲ ਗੁਰਸਿੱਖੀ ਤਾਂ ਇਹ ਆ, ਅਤੇ ਬਾਕੀ ਬਈ ਆਪਣੇ ਸ਼ਬਦ ਦੀ ਮਿਹਨਤ ਕਰੋ, ਪਰ ਇਹ ਗੱਲਾਂ ਬਾਤਾਂ ਨਾਲ ਨਾ ਮਹਾਰਾਜ ਨੂੰ ਕਹੋ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਐਂ ਨਹੀਂ ਕੀਤਾ। ਸ਼ਬਦ ਦਾ ਅਭਿਆਸ ਕਰ ਲਓ, ਬਸ ਚੁੱਪ ਕਰਕੇ ਸ਼ਬਦ ਪੜ੍ਹੀ ਜਾਓ। ਆਪਾਂ ਨੂੰ ਉਹਦੇ 'ਚ ਕਹਿਣ ਦੀ ਲੋੜ ਨਹੀਂ, ਆਪਾਂ ਤਾਂ ਸਿਰਫ ਸ਼ਬਦ ਪੜ੍ਹਨਾ। ਜਨ ਕੋ ਪ੍ਰਭ ਸੰਗੇ ਅਸਨੇ ਹੋ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਹੁਰਹਾਓ। ਮਾਨ ਮਾਂਗੋ ਤਾਨ ਮਾਂਗੋ ਧਨ ਲਖਮੀ ਸੁਤ ਦੇ, ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ। ਭੈ ਭਾਏ ਭਗਤ ਨਿਹਾਲ, ਨਾਨਕ ਸਦਾ ਸਦਾ ਕੁਰਬਾਨ। ਮਹਾਰਾਜ ਕਹਿੰਦੇ ਤੂੰ ਤਾਂ ਸ਼ਬਦ ਪੜ੍ਹੀ ਜਾ, ਬਸ ਕੁਛ ਨਹੀਂ ਕਹਿਣਾ ਹੈ, ਜੋ ਕੁਛ ਕਰਨਾ ਸ਼ਬਦ ਦੇ ਅਭਿਆਸ ਨੇ ਹੀ ਕਰ ਦੇਣਾ। ਸਿੱਖੀ ਕਈ ਪ੍ਰਕਾਰ ਦੀ ਹੈ ਅਤੇ ਇਹ 3-4 ਪ੍ਰਕਾਰ ਦੀ ਹੈ, ਇਸ ਕਰਕੇ ਇਹਦੇ ਵਿੱਚ ਵੀ ਕਈ ਤਾਂ ਬਿਲਕੁਲ ਮੰਗਦੇ ਹੀ ਨਹੀਂ ਭਾਵੇਂ ਕੁਛ ਵੀ ਹੋ ਜਾਏ, ਕਈ ਫਿਰ ਮੰਗਦੇ ਨੇ, ਕਈ ਹੋਰ ਵੀ ਮੰਗਦੇ ਨੇ। ਤਾਂ ਮਹਾਰਾਜ ਜੀ ਕਹਿੰਦੇ ਨੇ ਨਾਰਾਜ਼ ਨਹੀਂ ਹੋਣਾ ਵਾਹਿਗੁਰੂ ਨਾਲ, ਜਾ ਕੈ ਮਨ ਲਾਗਾ ਪ੍ਰਭ ਮਿੱਠਾ। ਜਿਨ੍ਹਾਂ ਦੇ ਮਨ ਨੂੰ ਲੱਗਦਾ ਵਾਹਿਗੁਰੂ ਪਿਆਰਾ ਮਿੱਠਾ, ਸਰਬ ਸੁਖ ਤਾਹੋ ਮਨ ਬੂਠਾ, ਸਾਰੇ ਸੁਖ ਉਹਦੇ ਮਨ ਦੇ ਅੰਦਰ ਵਸ ਜਾਂਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਪਿਆਰ ਲੱਗ ਜਾਂਦਾ ਹੈ। ਕੁਛ ਕੁ ਪਿਆਰ ਦੀਆਂ ਖੇਡਾਂ ਹੁੰਦੀਆਂ ਨੇ, ਜਿਵੇਂ ਆਮ ਬੰਦੇ ਕਈ ਤਰਕ ਕਰ ਦਿੰਦੇ ਨੇ ਆਹ ਨਹੀਂ ਇਸ ਤਰ੍ਹਾਂ ਨਹੀਂ। ਮੈਂ ਫਿਰ ਦੇਖਿਆ ਬੈਠ ਕੇ ਇਸ ਗੱਲ ਨੂੰ ਵਿਚਾਰਿਆ, ਵੀ ਇਹ ਕਿਉਂ ਬੋਲਦਾ ਇਸ ਤਰ੍ਹਾਂ, ਤਾਂ ਸੋਚਿਆ ਵੀ ਇਹਦੇ ਵਿੱਚ ਪਿਆਰ ਨਹੀਂ ਹੈ ਇਹਨੂੰ। ਜਦੋਂ ਤੱਕ ਮਹਾਰਾਜ ਨਾਲ ਆਪਣਾ ਪਿਆਰ ਨਹੀਂ ਨਾ ਬਣਦਾ, ਉਦੋਂ ਤੱਕ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਗਲਤ ਹੀ ਨਜ਼ਰ ਆਈ ਜਾਂਦੀਆਂ ਨੇ। ਜਿੱਥੇ ਪਿਆਰ ਹੁੰਦਾ ਨਾ, ਉੱਥੇ ਗਲਤ ਗੱਲ ਵੀ ਠੀਕ ਨਜ਼ਰ ਆਈ ਜਾਂਦੀ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਰੱਬ ਦੇ ਪਿਆਰੇ ਜੇ ਬਾਹਰੋਂ ਗਲਤ ਬੋਲ ਵੀ ਜਾਂਦੇ ਨੇ ਤਾਂ ਵੀ ਉਹ ਰੱਬ ਨੂੰ ਚੰਗੇ ਲੱਗਦੇ, ਕਿਉਂਕਿ ਪਿਆਰ ਹੈ। ਜੇ ਆਪਣਾ ਗੁਰਾਂ ਦੇ ਨਾਲ ਪਿਆਰ ਹੈ ਤਾਂ ਆਪਾਂ ਨੂੰ ਕੋਈ ਵੀ ਗੱਲ ਗਲਤ ਨਹੀਂ ਲੱਗਣੀ। ਤੇ ਜਦੋਂ ਆਪਣੇ ਅੰਦਰ ਖੁਸ਼ਕੀ ਹੈ ਤਾਂ ਉਦੋਂ ਤਰਕਾਂ ਉੱਠਦੀਆਂ ਨੇ, ਲਓ ਆਹ ਕੀ ਗੱਲ ਹੈ, ਇਹਦੀ ਆਹ ਕੀ ਚੀਜ਼ ਹੈ, ਫਿਰ ਆਪਣੇ ਅੰਦਰ ਕਈ ਪ੍ਰਕਾਰ ਦੇ ਗਲਤ ਵਿਚਾਰ ਖੜੇ ਹੋ ਜਾਂਦੇ ਨੇ। ਇਸੇ ਕਰਕੇ ਤਾਂ ਮਹਾਰਾਜ ਕਹਿੰਦੇ ਨੇ ਪਹਿਲਾਂ ਆਪਣੇ ਅੰਦਰ ਪ੍ਰੇਮ ਪੈਦਾ ਕਰੋ, ਪਹਿਲਾਂ ਆਪਣੇ ਅੰਦਰ ਪਿਆਰ ਹੀ ਇੰਨਾ ਪੈਦਾ ਕਰ ਲਓ, ਕੋਈ ਕੁਛ ਵੀ ਗਲਤ ਨਾ ਦਿਖੇ, ਸਭ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਜਿੰਨੀਆਂ ਪੰਗਤੀਆਂ ਨੇ ਸਭ ਸੱਚ ਹੈ, ਸੱਚ ਹੈ, ਸੱਚ ਹੈ, ਕੋਈ ਪੰਗਤੀ ਗਲਤ ਨਹੀਂ। ਮਹਾਰਾਜ ਨੇ ਜੋ ਲਿਖ ਦਿੱਤਾ ਸਭ ਠੀਕ ਹੈ, ਜੋ ਗੁਰੂ ਦਸਵੇਂ ਪਾਤਸ਼ਾਹ ਨੇ ਮਰਿਆਦਾਵਾਂ ਬਣਾ ਦਿੱਤੀਆਂ ਸਭ ਠੀਕ ਹੈ। ਜਦੋਂ ਇਉਂ ਨਿਸ਼ਚਾ ਕਰੀਏ, ਜਦੋਂ ਆਪਾਂ ਗੁਰੂ ਮਹਾਰਾਜ ਦੇ ਬਣ ਜਾਈਏ ਵੀ ਸੱਚੇ ਪਾਤਸ਼ਾਹ ਮੈਂ ਤੇਰਾ ਹਾਂ, ਬਸ ਉਦੋਂ ਸਭ ਠੀਕ ਹੈ। ਜਦੋਂ ਤੱਕ ਆਪਾਂ ਵਿਰੋਧੀ ਪੱਖ ਵਿੱਚ ਖੜੇ ਹਾਂ ਉਦੋਂ ਤੱਕ ਕੁਛ ਵੀ ਠੀਕ ਨਹੀਂ ਹੈ। ਮਹਾਰਾਜ ਜੀ ਦੇ ਬਣ ਜਾਓ, ਜੋ ਸੱਚੇ ਪਾਤਸ਼ਾਹ ਤੁਸੀਂ ਕੀਤਾ ਹੈ, ਕਿਉਂਕਿ ਮਹਾਰਾਜ ਦੀ ਕਮਾਈ ਵੱਲ ਜ਼ਿਆਦਾ ਧਿਆਨ ਦਿਆ ਕਰੋ ਕਿ ਚਾਰ ਯੁੱਗ ਤੱਕ ਤਪੱਸਿਆ ਕਰਨੀ ਕਿਤੇ ਸੌਖੀ ਨਹੀਂ ਹੈ। ਇੰਨੀ ਤਪੱਸਿਆ ਦੇ ਮਾਲਕ, ਇੰਨੀ ਭਗਤੀ, ਇੰਨਾ ਤਿਆਗ, ਕਮਾਲ ਦਾ ਤਿਆਗ ਹੈ ਦਸਵੇਂ ਪਾਤਸ਼ਾਹ ਦਾ। ਇਸ ਕਰਕੇ ਮਹਾਰਾਜ ਵੱਡੇ ਨੇ। ਪਰ ਸਤਿਗੁਰੂ ਜੀ ਹੁਣ ਦੋ ਅਖੀਰਲੀਆਂ ਪੰਗਤੀਆਂ 'ਚ ਸਾਰੇ ਬਚਨਾਂ ਨੂੰ ਇਸ ਤਰ੍ਹਾਂ ਸਾਫ਼ ਕਰ ਦਿੰਦੇ ਨੇ, ਜਿਸ ਜਨ ਆਪਣਾ ਹੁਕਮ ਮਨਾਇਆ। ਹੁਕਮ ਵੀ ਆਪਾਂ ਆਪ ਨਹੀਂ ਮੰਨ ਸਕਦੇ, ਜਿਹਨੂੰ ਆਪਣਾ ਹੁਕਮ ਆਪ ਕਿਰਪਾ ਕਰਕੇ ਮਨਾ ਲੈਣ। ਸਰਬ ਥੋਕ ਨਾਨਕ ਤਿੰਨ ਪਾਇਆ, ਉਹਨਾਂ ਨੇ ਸਾਰੇ ਥੋਕ ਤੋਂ ਪਾਪ ਪਦਾਰਥ ਪ੍ਰਾਪਤ ਕਰ ਲਏ, ਪ੍ਰੇਮ ਪਦਾਰਥ, ਨਾਮ ਪਦਾਰਥ, ਜਨਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਧਰਮ ਅਰਥ, ਕਾਮ ਮੋਖ, ਫਿਰ ਦੁਨਿਆਵੀ ਸਾਰੇ ਪਦਾਰਥ, ਉਹਨਾਂ ਨੂੰ ਸਭ ਕੁਝ ਮਿਲ ਗਿਆ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣਾ ਹੁਕਮ ਆਪ ਮਨਵਾ ਲਿਆ। ਜੇ ਮੈਂ ਕਹਾਂ ਕੋਈ ਬੰਦਾ ਗੁਰਦੁਆਰੇ ਦੇ ਸਾਹਮਣੇ ਖੜ ਕੇ ਗੱਲ ਕਹਿ ਦੇ ਮੈਂ ਨਹੀਂ ਕਦੇ ਗੁਰਦੁਆਰੇ ਆਉਣਾ, ਫਿਰ ਮਹਾਰਾਜ ਦਾ ਅੱਗੇ ਕੰਮ ਹੈ ਬਈ ਉਹਨੂੰ ਲਿਆਉਂਦੇ ਕਿ ਨਹੀਂ ਲਿਆਉਂਦੇ, ਉਹ ਦੂਜੇ ਦਿਨ ਹੀ ਆਊਗਾ।